ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾਰਾਇਆ, ਮੇਰਵਦ ਬਾਦਸ਼ਾਹ ਅਫਜੂ ਖੁਦਾਏ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾਰਾਇਆ, ਮੇਰਵਦ ਬਾਦਸ਼ਾਹ ਅਫਜੂ ਖੁਦਾਇਆ, ਏਕ ਤੂੰ ਹੀ ਏਕ ਤੁਹੀ ਮਹਿਲਾ ਪਹਿਲਾ, ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾਰਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸਮਾਂ ਗੁਰੂ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਵੀ ਗਏ ਔਰ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਹੀ ਬੋਲੀ ਦੇ ਅਨੁਸਾਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਸ ਬਾਣੀ ਦੇ ਅੰਦਰ ਅਨੇਕ ਭਾਸ਼ਾ ਦੇ ਸ਼ਬਦ, ਕਈ ਬੋਲੀਆਂ ਦੇ ਸ਼ਬਦ ਸਾਨੂੰ ਸਤਿਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ। ਭਾਵੇਂ ਠੀਕ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਲਿਖਣ ਦੇ ਸਮੇਂ ਗੁਰਮੁਖੀ ਵਰਨਮਾਲਾ ਨੂੰ ਵਰਤਿਆ ਹੈ ਅਤੇ ਇਸ ਦੇ ਨਾਲ ਹੀ ਜਿਹੜੀ ਪੰਜਾਬੀ ਬੋਲੀ ਸੀ, ਪੰਜਾਬ ਦੇ ਲੋਕਾਂ ਦੀ ਆਪਣੀ ਭਾਖਿਆ, ਉਹਨੂੰ ਆਧਾਰ ਬਣਾ ਕੇ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ। ਪਰ ਜਦੋਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਕੇਵਲ ਪੰਜਾਬੀ ਬੋਲੀ ਦੇ ਹੀ ਸ਼ਬਦ ਨਹੀਂ, ਬਲਕਿ ਹੋਰ ਅਨੇਕ ਭਾਸ਼ਾ ਦੇ ਸ਼ਬਦਾਂ ਦਾ ਸੁਮੇਲ ਅਤੇ ਸ਼ਬਦਾਂ ਦਾ ਭੰਡਾਰ ਇਸ ਵਿੱਚੋਂ ਪ੍ਰਾਪਤ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 70 ਦੇ ਕਰੀਬ ਉਹ ਪਾਸ਼ਾ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਬਾਹਰ ਬੋਲੀਆਂ ਜਾਂਦੀਆਂ ਸਨ ਉਹਨਾਂ ਪਾਸ਼ਾ ਦੇ ਸ਼ਬਦ ਸਤਿਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਜਿੱਥੋਂ ਇਸ ਗੱਲ ਦਾ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਨੇਕ ਭਾਸ਼ਾ ਦਾ ਵੀ ਗਿਆਨ ਸੀ ਅਨੇਕ ਬੋਲੀਆਂ ਦੇ ਵੀ ਸ਼ਬਦ ਸਤਿਗੁਰੂ ਨੂੰ ਯਾਦ ਸਨ ਜਿੱਥੇ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਸਭ ਤੋਂ ਪਹਿਲਾਂ ਉਹਨਾਂ ਦੀ ਬੋਲੀ ਨੂੰ ਸੁਣਦੇ ਵਿਚਾਰਦੇ ਫਿਰ ਉਹਨਾਂ ਦੀ ਹੀ ਭਾਸ਼ਾ ਉਹਨਾਂ ਦੀ ਹੀ ਬੋਲੀ ਦੇ ਵਿੱਚ ਪਾਵਨ ਪਵਿੱਤਰ ਬਾਣੀ ਉਚਾਰਨ ਕਰਦੇ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ। ਇਹ ਪਵਿੱਤਰ ਸ਼ਲੋਕ ਜੋ ਅੱਗੇ ਆ ਰਿਹਾ ਹੈ ਇਹਦੇ ਬਾਰੇ ਸਾਨੂੰ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਇਹ ਪਵਿੱਤਰ ਸ਼ਲੋਕ ਕਿਸੇ ਪੰਜਾਬ ਤੋਂ ਬਾਹਰ ਦੇ ਇਲਾਕੇ ਦੇ ਅੰਦਰ ਕਿਸੇ ਵਿਸ਼ੇਸ਼ ਅਧਿਕਾਰੀ ਦੇ ਪ੍ਰਥਾਏ ਅਤੇ ਉਹਦੀ ਹੀ ਭਾਸ਼ਾ ਅਤੇ ਬੋਲੀ ਦੇ ਵਿੱਚ ਉਚਾਰਨ ਕੀਤਾ ਗਿਆ ਹੈ ਅਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰੋਮ ਵਿਲਾਇਤ ਵਿੱਚ ਗਏ ਹਨ ਔਰ ਉੱਥੋਂ ਦਾ ਬਾਦਸ਼ਾਹ ਜਿਸ ਨੂੰ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਆਖਦੇ ਸਨ ਕਾਰੂ ਇੱਕ ਅਲ ਸੀ ਇੱਕ ਖਿਤਾਬ ਸੀ ਜਿਹੜਾ ਵੀ ਉਸ ਰਾਜ ਗੱਦੀ 'ਤੇ ਬਹਿੰਦਾ ਉਹਦੇ ਨਾਲ ਕਾਰੂ ਸ਼ਬਦ ਦੀ ਵਰਤੋਂ ਅਕਸਰ ਹੁੰਦੀ ਸੀ। ਹੁਣ ਇਹ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਸੀ ਇਹ ਬੜਾ ਕੰਜੂਸ ਅਤੇ ਬੜਾ ਜ਼ਾਲਮ ਪਰਜਾ ਦੇ ਲਈ ਬੜਾ ਹੀ ਨਿਰਦਈ ਸੀ। ਲੋਕ ਇਸਦੇ ਰਾਜ ਦੇ ਵਿੱਚ ਸਾਰੇ ਬਹੁਤ ਤੰਗ ਸਨ ਦੁਖੀ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਕੋਲ ਗਏ ਸੁਨੇਹਾ ਭੇਜਿਆ ਬਈ ਬਾਹਰ ਤੈਨੂੰ ਕੋਈ ਫਕੀਰ ਕੋਈ ਸਾਧੂ ਸਾਈ ਲੋਕ ਮਿਲਣਾ ਚਾਹੁੰਦੇ ਹਨ। ਪਹਿਲਾਂ ਤਾਂ ਉਸਨੇ ਜਵਾਬ ਹੀ ਦੇ ਦਿੱਤਾ ਕਿ ਮੇਰੇ ਕੋਲ ਵਕਤ ਨਹੀਂ। ਅਸਲੀ ਕਾਰਨ ਇਹ ਸੀ ਇਸਨੇ ਸੋਚਿਆ ਬਈ ਇਹ ਸਾਈ ਲੋਕ ਸਾਧੂ ਲੋਕ ਕੁਝ ਨਾ ਕੁਝ ਸਵਾਲ ਕਰਦੇ ਹਨ ਅਤੇ ਇਹਨਾਂ ਨੂੰ ਕੁਝ ਨਾ ਕੁਝ ਦੇਣਾ ਪਏਗਾ ਇਸ ਲਈ ਇਹਨਾਂ ਨੂੰ ਪਹਿਲਾਂ ਹੀ ਟਰਕਾ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ ਕਹਿਣ ਲੱਗੇ ਜਾਓ ਜਾ ਕੇ ਬਾਦਸ਼ਾਹ ਨੂੰ ਆਖਣਾ ਅਸੀਂ ਕੋਈ ਤਨ ਦੌਲਤ ਦੇ ਭੁੱਖੇ ਫਕੀਰ ਨਹੀਂ ਹਾਂ ਸਿਰਫ ਅਸੀਂ ਉਹਦੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ। ਅਖੀਰ ਬਾਦਸ਼ਾਹ ਮਿਲਣ ਵਾਸਤੇ ਤਿਆਰ ਹੋ ਗਿਆ। ਜਦੋਂ ਬਾਦਸ਼ਾਹ ਮਿਲਣ ਵਾਸਤੇ ਆਇਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਾ ਅਸਚਰਜ ਕੌਤਕ ਕੀਤਾ ਕੁਝ ਠੀਕਰੀਆਂ ਲੈ ਕੇ ਅਤੇ ਉਹਨਾਂ ਨੂੰ ਇਕੱਠੀਆਂ ਕਰ ਕਰਕੇ ਇੱਕ ਝੋਲੇ ਵਿੱਚ ਥੈਲੇ ਵਿੱਚ ਪਾਉਣ ਲੱਗ ਪਏ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ ਸਵਾਲ ਕੀਤਾ ਇਹ ਸਾਈਂ ਲੋਕ ਇਹ ਤੁਸੀਂ ਕੀ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਵਾਬ ਸੀ ਬਾਦਸ਼ਾਹ ਇਹ ਅਸੀਂ ਆਪਣਾ ਸਫ਼ਰ ਦਾ ਖਰਚ ਬਣ ਰਹੇ ਹਾਂ। ਤਾਂ ਅੱਗੋਂ ਬਾਦਸ਼ਾਹ ਨੇ ਹੱਸ ਕੇ ਆਖਿਆ ਇਹਦੇ ਠੀਕਰੀਆਂ ਨੇ ਔਰ ਇਹ ਤੁਹਾਡੇ ਕਿਸ ਕੰਮ ਆਉਣਗੀਆਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਇਹਨਾਂ ਨੂੰ ਪਰਲੋਕ ਦੇ ਵਿੱਚ ਵੀ ਨਾਲ ਲੈ ਕੇ ਜਾਣਾ। ਤੂੰ ਇੱਥੇ ਦੀ ਗੱਲ ਪੁੱਛ ਰਿਹਾ ਇਹ ਤੇ ਅੱਗੇ ਵੀ ਨਾਲ ਜਾਣਗੀਆਂ। ਬਾਦਸ਼ਾਹ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਜ਼ੋਰ ਦੀ ਹੱਸਿਆ ਕਹਿਣ ਲੱਗਾ ਮੈਨੂੰ ਤੁਸੀਂ ਕੁਝ ਮਸਤਾਨੇ ਦੀਵਾਨੇ ਫਕੀਰ ਜਾਪਦੇ ਹੋ ਕਿਉਂਕਿ ਇਹ ਜਿਹੜੀਆਂ ਠੀਕਰੀਆਂ ਨੇ ਇਹ ਤਾਂ ਇੱਥੇ ਵੀ ਕੰਮ ਨਹੀਂ ਆਉਂਦੀਆਂ ਤੇ ਫਿਰ ਤੁਸੀਂ ਇਹ ਗੱਲ ਆਖ ਰਹੇ ਹੋ ਕਿ ਅਸੀਂ ਇਹਨਾਂ ਨੂੰ ਪਰਲੋਕ ਦੇ ਵਿੱਚ ਨਾਲ ਲੈ ਜਾਣਾ। ਪਰਲੋਕ ਦੇ ਵਿੱਚ ਤਾਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ, ਅਤੇ ਤੁਸੀਂ ਇਹਨਾਂ ਠੀਕਰੀਆਂ ਨੂੰ ਜਿਹੜੀਆਂ ਇੱਥੇ ਵੀ ਨਿਕੰਮੀਆਂ ਨੇ, ਗਾਂ ਵੀ ਕਿਸੇ ਕੰਮ ਆਉਣ ਵਾਲੀਆਂ ਨਹੀਂ, ਇਹਨਾਂ ਨੂੰ ਕਿਵੇਂ ਲੈ ਕੇ ਜਾਓਗੇ? ਜਦੋਂ ਇਹ ਗੱਲ ਗੁਰੂ ਮਹਾਰਾਜ ਨੇ ਸੁਣੀ, ਇਹੀ ਉਮੀਦ ਸੀ ਉਸ ਤੋਂ, ਇਹੀ ਗੱਲ ਉਹਨੇ ਕਹਿਣੀ ਸੀ, ਤਾਂ ਝੱਟ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ। ਸਤਿਗੁਰੂ ਕਹਿਣ ਲੱਗੇ ਕਿ ਐ ਕਾਰੂ ਬਾਦਸ਼ਾਹ, ਕੀ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਠੀਕਰੀਆਂ ਨੇ ਨਾਲ ਨਹੀਂ ਜਾਣਾ? ਕਹਿੰਦਾ, ਹਾਂ, ਮੈਨੂੰ ਇਸ ਗੱਲ ਦਾ ਪੂਰਾ ਪਤਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਜ਼ੋਰ ਜ਼ੁਲਮ ਕਰ ਕਰਕੇ ਤੂੰ ਇੰਨੀ ਮਾਇਆ ਇਕੱਠੀ ਕੀਤੀ ਹੈ, ਕੀ ਇਹ ਤੇਰੇ ਨਾਲ ਜਾਵੇਗੀ? ਜਦੋਂ ਇਹ ਸਤਿਗੁਰੂ ਮਹਾਰਾਜ ਨੇ ਸਵਾਲ ਕੀਤਾ, ਉਸੇ ਵੇਲੇ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਪ੍ਰਥਾਏ ਇੱਕ ਨਸੀਹਤਨਾਮਾ ਬਾਣੀ ਦੀ ਰਚਨਾ ਕੀਤੀ, ਪਰ ਉਹ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਨਹੀਂ ਬਣ ਸਕੀ, ਔਰ ਉਹ ਇਤਿਹਾਸ ਦੇ ਵਿੱਚ ਉਸਦਾ ਜ਼ਿਕਰ ਆਉਂਦਾ। ਉਹਦੇ ਵਿੱਚ ਇਹ ਬਚਨ ਆਏ ਨੇ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਦਮੜਾ ਤਿਸੀ ਕਾ ਜੋ ਖਰਚੈ ਅਰ ਖਾਏ। ਉਸੇ ਹੀ ਰਚਨਾ ਦੇ ਵਿੱਚ ਅੱਗੇ ਚੱਲ ਕੇ ਲਿਖਿਆ ਹੈ, 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਇਸ ਤੋਂ ਪਤਾ ਲੱਗਦਾ ਵੀ ਉਹ ਕਾਰੂ ਬਾਦਸ਼ਾਹ ਦੇ ਪ੍ਰਥਾਏ ਹੀ ਗੁਰੂ ਮਹਾਰਾਜ ਨੇ ਉਹ ਪਵਿੱਤਰ ਰਚਨਾ ਉਚਾਰਨ ਕੀਤੀ। ਔਰ ਕਹਿੰਦੇ ਨੇ, ਆਖੀਰ ਕਾਰੂ ਬਾਦਸ਼ਾਹ ਨੂੰ ਗਿਆਨ ਹੋਇਆ, ਸਤਿਗੁਰੂ ਦੇ ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਦੱਸੋ ਕੀ ਹੁਕਮ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੇ ਵੀ ਲੋਕਾਂ ਦੀ ਮਾਇਆ ਹੈ ਇਹ ਸਾਰੀ ਲੋਕ ਭਲਾਈ ਦੇ ਕੰਮਾਂ 'ਤੇ ਖਰਚ ਕਰ, ਥਾਂ ਥਾਂ 'ਤੇ ਲੰਗਰ ਚਲਾ, ਥਾਂ ਥਾਂ 'ਤੇ ਧਰਮਸ਼ਾਲਾ ਬਣਵਾ, ਥਾਂ ਥਾਂ 'ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ, ਲੋਕ ਵੀ ਤੇਰਾ ਜਸ ਕਰਨ, ਇਹਦੇ ਨਾਲ ਤੇਰਾ ਇੱਥੇ ਵੀ ਭਲਾ ਅਤੇ ਪ੍ਰਲੋਕ ਵਿੱਚ ਵੀ ਭਲਾ ਹੋਵੇਗਾ। ਕਾਰੂ ਬਾਦਸ਼ਾਹ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਅਤੇ ਖੁਸ਼ੀਆਂ ਲਈਆਂ। ਫਿਰ ਕਾਰੂ ਬਾਦਸ਼ਾਹ ਨੇ ਆਖਿਆ, ਮਹਾਰਾਜ ਕਿਰਪਾ ਕਰੋ, ਮਾਇਆ ਦੀ ਸੰਸਾਰ ਦੀ ਪਕੜੀ ਐਸੀ ਹੈ, ਉਪਦੇਸ਼ ਦਿਓ ਤਾਂ ਕਿ ਮਾਇਆ ਵਾਲੀਓ ਮਨ ਵਿੱਚ ਵੈਰਾਗ ਪੈਦਾ ਹੋਵੇ ਅਤੇ ਦੂਸਰੇ ਪਾਸੇ ਵਾਹਿਗੁਰੂ ਦੇ ਨਾਲ ਪ੍ਰੇਮ ਵੀ ਪੈਦਾ ਹੋ ਸਕੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ। ਲੋ ਆਪ ਸੰਗਤਾਂ, ਇਸ ਪਾਵਨ ਪਵਿੱਤਰ ਸ਼ਲੋਕ ਦੀ ਕਥਾ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ, ਪੀਰਾ ਮਸਾਇ ਕਾਰਾਇਆ।
ਸਾਹਿਬ ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਹੁਣ ਫਾਰਸੀ ਦੇ ਰੋਮਨ ਭਾਸ਼ਾ ਦੇ ਕੁਝ ਸ਼ਬਦ ਨੇ ਜਿਹੜੇ ਕਿ ਉਹ ਲੋਕ ਭਾਸ਼ਾ ਬੋਲਦੇ ਸਨ। ਹਜ਼ੂਰ ਫਰਮਾਉਂਦੇ ਹਨ, ਹਮ ਜੇਰ ਜਿਵੇਂ ਦੁਨੀਆ ਪੀਰਾ ਮਸਾਇਕਾ ਰਾਇਆ। ਹਮ ਦਾ ਅਰਥ ਹੈ ਤਮਾਮ, ਭਾਵ ਸਾਰੀ। ਦੁਨੀਆ ਦਾ ਅਰਥ ਦੁਨੀਆ ਹੈ। ਆ ਜਿੰਨੀ ਵੀ ਦੁਨੀਆ ਹੈ, ਇਸ ਦੁਨੀਆ ਦੇ ਅੰਦਰ ਬੜੇ ਬੜੇ ਪੀਰ ਵੀ ਹਨ। ਮਸਾਇਕ ਦਾ ਅਰਥ ਹੈ, ਇਹ ਸ਼ੇਖ ਦਾ ਬਹੁ ਵਚਨ ਮਸਾਇਕ ਸ਼ਬਦ ਬਣਿਆ ਹੋਇਆ। ਮੁਸਲਮਾਨਾਂ ਵਿੱਚ ਜਿਹੜੇ ਸ਼ੇਖ ਨੇ ਉਹ ਬਿਰਦ ਜਾਤੀ ਵਾਲੇ ਮੰਨੇ ਨੇ, ਔਰ ਉਹ ਬੜੀ ਤਪੱਸਿਆ ਵੀ ਕਰਦੇ ਨੇ, ਜਿਵੇਂ ਬਾਬਾ ਫਰੀਦ ਜੀ, ਉਹ ਵੀ ਸ਼ੇਖ ਸਨ, ਮਸਾਇਕ ਸਨ। ਹਜ਼ੂਰ ਕਹਿੰਦੇ ਨੇ, ਦੁਨੀਆ ਵਿੱਚ ਜਿੰਨੇ ਵੀ ਪੀਰ ਨੇ, ਜਿੰਨੇ ਵੀ ਮਸਾਇਕ ਹਨ, ਸ਼ੇਖ ਹਨ, ਅਤੇ ਜਿੰਨੇ ਵੀ ਰਾਇਆ ਦਾ ਅਰਥ ਰਾਜੇ ਨੇ, ਹਮ ਜੇਰ ਜਿਮੀ, ਜਿਮੀ ਦਾ ਅਰਥ ਹੈ ਧਰਤੀ, ਜੇਰ ਦਾ ਅਰਥ ਹੈ ਨੀਚੇ, ਪਾਵ ਹੇਠਾਂ, ਇਹਨਾਂ ਸਾਰਿਆਂ ਨੇ ਇਸ ਜ਼ਮੀਨ ਦੇ ਹੇਠਾਂ ਚਲੇ ਜਾਣਾ, ਇਸ ਧਰਤੀ ਦੇ ਹੇਠਾਂ ਚਲੇ ਜਾਣਾ। ਕਿਉਂਕਿ ਮੁਸਲਮਾਨਾਂ ਦੀ ਅੰਤਮ ਰਸਮ ਜਦੋਂ ਹੁੰਦੀ ਹੈ ਔਰ ਉਹ ਜਿਹੜੇ ਮ੍ਰਿਤਕ ਸਰੀਰ ਹੁੰਦੇ ਨੇ ਉਹਨਾਂ ਨੂੰ ਕਬਰ ਪੱਟ ਕੇ ਉਹਦੇ ਵਿੱਚ ਦਬਾ ਦਿੰਦੇ ਨੇ। ਉਸ ਘਟਨਾ ਵੱਲੀ ਸਤਿਗੁਰੂ ਮਹਾਰਾਜ ਦਾ ਇਹ ਇਸ਼ਾਰਾ ਹੈ ਵੀ ਜਿੰਨੀ ਵੀ ਦੁਨੀਆ ਹੈ ਅਤੇ ਜਿੰਨੇ ਦੁਨੀਆ ਦੇ ਪੀਰ ਨੇ, ਮਸਾਇਕ, ਸ਼ੇਖ ਨੇ ਅਤੇ ਰਾਜੇ ਹਨ, ਉਹਨਾਂ ਸਾਰਿਆਂ ਨੂੰ ਹੀ ਇਸ ਜਿਮੀ ਦੇ ਹੇਠਾਂ ਜਾਣਾ ਪਵੇਗਾ, ਭਾਵ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਣਾ ਪਵੇਗਾ।
ਮੇਰਾਵਦ ਬਾਦਸ਼ਾਹ ਅਫਜੂ ਖੁਦਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰਾਵਦ ਬਾਦਸ਼ਾਹ, ਜਿਹੜੇ ਬਾਦਸ਼ਾਹ ਨੇ, ਮੇਰਾਵਦ ਦਾ ਅਰਥ ਹੈ ਉਹ ਵੀ ਉੱਥੇ ਚਲੇ ਜਾਣਗੇ ਜਿੱਥੇ ਬਾਕੀ ਦੁਨੀਆ ਜਾਂਦੀ ਹੈ, ਅਤੇ ਬਾਦਸ਼ਾਹਾਂ ਨੂੰ ਵੀ ਉੱਥੇ ਹੀ ਜਾਣਾ ਪੈਂਦਾ, ਉਹ ਵੀ ਜ਼ਮੀਨ ਦੇ ਹੇਠਾਂ ਚਲੇ ਜਾਣਗੇ, ਉਹ ਵੀ ਮਿੱਟੀ ਵਿੱਚ ਜਾ ਕੇ ਮਿੱਟੀ ਹੋਣਗੇ। ਅਫਜੂ ਖੁਦਾਇਆ, ਅਫਜੂ ਦਾ ਅਰਥ ਹੈ ਬਾਕੀ ਪਿੱਛੇ ਖੁਦਾ ਰਹਿ ਜਾਵੇਗਾ, ਭਾਵ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਐਸੀ ਹਸਤੀ ਹੈ ਜੋ ਹਮੇਸ਼ਾ ਰਹਿਣ ਵਾਲੀ ਹੈ, ਜਿਸ ਦੇ ਬਾਰੇ ਸਤਿਗੁਰੂ ਨੇ ਫਰਮਾਇਆ ਹੈ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਅਕਾਲ ਪੁਰਖ ਵਾਹਿਗੁਰੂ ਖੁਦਾ ਹੀ ਇੱਕ ਹਮੇਸ਼ਾ ਰਹਿਣ ਵਾਲਾ ਹੈ, ਬਾਕੀ ਤੇ ਸਭ ਦੁਨੀਆ ਨਾਸ਼ਵੰਤ ਹੈ।
ਏਕ ਤੂੰ ਹੀ, ਏਕ ਤੂੰ ਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਖੁਦਾ ਨੂੰ, ਉਸ ਅੱਲਾ ਤਾਲਾ ਨੂੰ, ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਹੇ ਵਾਹਿਗੁਰੂ, ਤੂੰ ਹੀ ਇੱਕ ਪਿੱਛੇ ਸੀ ਤੇ ਤੂੰ ਹੀ ਹੁਣ ਹੈ ਤੇ ਤੂੰ ਹੀ ਅੱਗੇ ਨੂੰ ਇੱਕ ਹੋਵੇਂਗਾ।
ਮਹਿਲਾ ਪਹਿਲਾ ਨਾ ਦੇਵ ਦਾਨ ਵਾਨਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿੱਚ ਫਰਮਾਉਂਦੇ ਹਨ ਨਾ ਦੇਵ ਦਾਨ ਵਾਨਰਾ, ਨਾ ਹੀ ਕੋਈ ਦੇਵਤਾ ਹਮੇਸ਼ਾ ਰਹੇਗਾ। ਆ ਜਿੰਨੇ 33 ਕਰੋੜ ਦੇਵਤੇ ਨੇ ਇਹਨਾਂ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਇਹ ਵੀ ਸਾਰੇ ਕਾਲ ਦੇ ਅਧੀਨ ਨੇ। ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭ ਹੈ। ਸਭ ਦੇਵਤੇ ਵੀ ਕਾਲ ਦੇ ਅਧੀਨ ਨੇ। ਦਾਨਵਾ ਦਾ ਅਰਥ ਜਿੰਨੇ ਦੈਂਤ ਨੇ, ਰਾਕਸ਼ਸ਼ ਹਨ, ਅਤੇ ਨਰਾ ਦਾ ਅਰਥ ਹੈ ਮਨੁੱਖ ਨੇ, ਕਿਉਂਕਿ 3 ਪ੍ਰਕਾਰ ਦੀ ਸ੍ਰਿਸ਼ਟੀ ਹੈ। ਦੇਵਤਿਆਂ ਨੂੰ ਸਤੋਗੁਣੀ ਮੰਨਿਆ ਹੈ ਅਤੇ ਰਾਕਸ਼ਾਂ ਨੂੰ ਤਮੋਗੁਣੀ ਮੰਨਿਆ ਹੈ, ਅਤੇ ਮਨੁੱਖ ਸ੍ਰਿਸ਼ਟੀ ਨੂੰ ਰਜੋਗੁਣੀ ਮੰਨਿਆ ਹੋਇਆ। ਇਹ ਜਿਹੜੀ 3 ਗੁਣੀ ਸ੍ਰਿਸ਼ਟੀ ਹੈ, ਦੇਵਤੇ ਨੇ, ਦੈਂਤ ਨੇ ਅਤੇ ਮਨੁੱਖ ਨੇ, ਇਹਨਾਂ ਨੇ ਵੀ ਹਮੇਸ਼ਾ ਨਹੀਂ ਰਹਿਣਾ।
ਨਾ ਸਿੱਧ ਸਾਧਕਾ ਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾ ਹੀ ਜਿਹੜੇ ਸਿੱਧ ਸ਼ਕਤੀਆਂ ਵਾਲੇ ਨੇ ਅਤੇ ਜਿਹੜੇ ਸਾਧਨ ਕਰਨ ਵਾਲੇ ਲੋਕ ਨੇ। ਧਰਾ ਦਾ ਅਰਥ ਆ ਜਿਹੜੀ ਧਰਤੀ ਹੈ, ਇਹਨੇ ਵੀ ਨਹੀਂ ਰਹਿਣਾ। ਜਦੋਂ ਧਰਤੀ ਹੀ ਨਾ ਰਹੀ ਅਤੇ ਧਰਤੀ ਉੱਤੇ ਰਹਿਣ ਵਾਲੇ ਜਿਤਨੇ ਵੀ ਜੀਵ ਨੇ, ਜਿਤਨੇ ਵੀ ਮਨੁੱਖ ਨੇ, ਦੇਵਤੇ ਦੈਂਤ ਸਾਰੇ ਧਰਤੀਆਂ 'ਤੇ ਰਹਿੰਦੇ ਨੇ ਨਾ, ਪਰ ਜਦੋਂ ਧਰਤੀਆਂ ਹੀ ਨਾ ਰਹੀਆਂ ਤਾਂ ਇਹ ਕਿੱਥੇ ਰਹਿਣਗੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਨਾ ਹੀ ਕੋਈ ਦੇਵਤਾ, ਨਾ ਹੀ ਕੋਈ ਦੈਂਤ, ਅਤੇ ਨਾ ਹੀ ਕੋਈ ਮਨੁੱਖ, ਨਾ ਹੀ ਕੋਈ ਸਿੱਧ, ਨਾ ਹੀ ਕੋਈ ਸਾਧਨ ਕਰਨ ਵਾਲਾ ਇੱਥੇ ਰਹੇਗਾ। ਅਥਵਾ ਦੂਜਾ ਇਉਂ ਵੀ ਅਰਥ ਵਿਦਵਾਨਾਂ ਨੇ ਕੀਤਾ, ਨਾ ਸਿੱਧ ਸਾਧਕਾ ਧਰਾ, ਵੀ ਸਿੱਧ ਅਤੇ ਸਾਧਕ ਵੀ ਧਰਾ ਦਾ ਅਰਥ ਇਸ ਧਰਤੀ 'ਤੇ ਉਹ ਵੀ ਨਹੀਂ ਹਮੇਸ਼ਾ ਰਹਿਣਗੇ।
ਅਸਤ ਏਕ ਦਿਗਰ ਕੋਈ, ਏਕ ਤੂੰ, ਏਕ ਤੂੰ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਤ ਏਕ, ਅਸ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ। ਅਸਲੀ ਜਿਸ ਦੀ ਸਦੈਵੀ ਹੋਂਦ ਹੈ ਉਸਨੂੰ ਅਸਤ ਕਹਿੰਦੇ ਨੇ। ਅਸਤ ਏਕ, ਹਮੇਸ਼ਾ ਰਹਿਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਦਿਗਰ ਕੋਈ, ਦਿਗਰ ਦਾ ਅਰਥ ਹੈ ਹੋਰ ਦੂਜਾ ਕੌਣ ਹੈ, ਦੂਜਾ ਹੋਰ ਕੋਈ ਨਹੀਂ, ਬਾਕੀ ਤਾਂ ਸਭ ਕੁਝ ਝੂਠ ਦੇ ਨਾਲ ਹੀ ਸੰਬੰਧਿਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਤਿਗੁਰੂ ਨੇ ਇੱਕ ਥਾਂ 'ਤੇ ਇਹ ਵੀ ਲਿਖਿਆ ਹੈ, दिन रव चलै निसस चलै तारका लख पलोए मुकाम ओही एक है नानका सच बगोए। सूरज ते चंद्रमा भी एकदम नहीं रहणगे सब देवी देवते भी काल दे अधीन ने केवल एक अकाल पुरख हमेशा रहण वाला है और दूजा कौन है कोई भी नहीं एक तुई इसे लिए सतगुरु कहिंदे हे वाहिगुरु इको ही तू पहला सी इको ही तू हुण है ते इको तू अगे नू होवेगा। उसे नू पंजवें पातशाह ने आद पूरन मध पूरन अंत पूरन परमेश्वर है कह के उसनू काल तो अतीत दसिया है।
महला पहला नदा दे देहंद आदमी
धन गुरु नानक दे महाराज सच्चे पातशाह हुण तीजे श्लोक विच फरमाउंदे ने ना दादे देहंद आदमी। दादे दा अर्थ हुंदा है इंसाफ न्याय करन वाले ना दादे देहंद आदमी। दादे दा अर्थ है जेड़े इंसाफ देहंद दा अर्थ है देण वाले जिहड़े इंसाफ देण वाले जिहड़े बड़े बड़े जज ने पहले समय दे विच राजे महाराजे ही लोकां नू इंसाफ देंदे सन सरकारां भी इंसाफ देंदियां सन। साहिब सतगुरु सच्चे पातशाह फरमाउंदे ने भाई जिहड़े बड़े बड़े इंसाफ देण वाले अपने आप नू बहुत न्याकार ते इंसाफ पसंद आदमी समझदे ने ओ भी हमेशा नहीं रह सकदे।
ना सपत जेर जमी
साहिब सतगुरु सच्चे पातशाह फरमाउंदे ने पाई ना ही जेड़े सत लोक ने उपरले ते जेर जमी ते जेड़े सत ही लोक जेड़े जमी दे जेर नीचे ने हेठा ने क्योंकि सत पाताल ते सत आकाश मन्ने ने। साहिब सतगुरु सच्चे पातशाह फरमाउंदे हन पाई ना ही सत जेड़े आकाश ने ते ना ही जेड़े सत पाताल ने धरती दे हेठा ये हमेशा रह सकदे हन।
अस्त एक दिगर कोई
साहिब सतगुरु सच्चे पातशाह फरमाउंदे ने पाई अस्त एक हमेशा रहण वाला इको एक अकाल पुरख वाहिगुरु परमेश्वर है। अस्त कहिंदे ने जो हमेशा रहण वाला होवे वो अकाल पुरख वाहिगुरु हमेशा रहण वाला है क्योंकि जड़ा है जड़ा अस्त शब्द है ये फारसी का लफज है इहदा अर्थ हुंदा भी जड़ा है भी जड़ा होंद वाले नू अस्त कहिंदे ने ते जे हुण इहनू संस्कृत का शब्द मन लईए उत्थे सत दे मुकाबले ते असत शब्द वरत्या जांदा है उत्थे असत दा अर्थ झूठ भी हुंदा पर इत्थे अस्त फारसी दा लफज है क्योंकि हुण फारसी भाषा दे शब्दां विच उपदेश हो रहा है इसलिए इहदा अर्थ यही बनता है अस्त एक हमेशा रहण वाला एक खुदा है एक अकाल पुरख वाहिगुरु है। दिगर कोई होर दूजा कोई कौन है पाप होर दूजा कोई भी नहीं है।
एक तुई
साहिब सतगुरु सच्चे पातशाह फरमाउंदे ने हे वाहिगुरु इको ही तू पहला सी इको तू हुण है इको ही तू अगे नू होवेगा।
महला पहला ना सूर सस मंडलो
साहिब सतगुरु सच्चे पातशाह हुण चौथे श्लोक विच फरमाउंदे ने भी ना ते सूरज रवेगा सूर दा अर्थ है सूरज जिसनू दिन दा दीवा आख्या जांदा है ते सस चंद्रमा नू कहिंदे ने जिसनू रात दा दीवा कहिंदे ने। हजूर कहिंदे ने ना सूरज ने रहना है ते ना चंद्रमा ने रहना है। साइंसदान भी इस गल नू हुण मन गए ने भी सूरज ते चंद्रमा भी एक दिन ये नाश होणगे ते मंडलो दा अर्थ है जितना भी तारा मंडल है ये भी सारा एक ना एक दिन नाश होवेगा ते भाव जिन्ने भी सूरज ते चंद्रमा ने जितने भी ग्रह ने तारा मंडल है ये भी सब नाशवंत है।
ना सप्त दीप नह जलो
साहिब सतगुरु सच्चे पातशाह फरमाउंदे ने पाई आ जिहड़े सत दीप ने दीप कहिंदे ने टापू नू भी जिहड़े सत टापू ने ते बाकी नह जलो जलो दा अर्थ है जिहड़ा समुंदर दा पाणी है इन्हें भी हमेशा नहीं रहना क्योंकि जिहड़े सत दीप ने समुंदर दे पानी दे टापू उन्हां नूं ही दीप कहा जाता है उन्हां दी गिणती सत मन्नी हुई है सत ही समुंदर ने ते सत ही टापू ने। पर सतगुरु कहिंदे ने ना ते सत दीप टापू ही रहणगे ਤੇ ਨਾ ਹੀ ਜਲੋਦਾਰਥ ਜਿਹੜੇ ਪਾਣੀ ਦੇ ਸਮੁੰਦਰ ਰਹਿਣਗੇ।
ਅੰਨ ਪਾਣ ਥਿਰ ਨਾ ਕੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾ ਹੀ ਕੋਈ ਅੰਨ ਰਵੇਗਾ। ਹੁਣ ਆਪਾਂ ਅੰਨ ਖਾਂਦੇ ਹਾਂ ਨਾ, ਕਣਕ ਹੈ, ਮੱਕੀ ਹੈ, ਬਾਜਰਾ ਹੈ, ਵੇਸਣ ਹੈ, ਕਿੰਨੇ ਪ੍ਰਕਾਰ ਦਾ ਅੰਨ ਹੈ, ਇਹ ਵੀ ਨਹੀਂ ਰਵੇਗਾ। ਅਤੇ ਪਾਉਣ ਦਾ ਅਰਥ ਹੈ ਹਵਾ, ਹਵਾ ਭਾਵੇਂ ਸੂਖਮ ਹੈ ਪਰ ਇਹ ਵੀ ਹਮੇਸ਼ਾ ਨਹੀਂ ਰਵੇਗੀ। ਹਜ਼ੂਰ ਕਹਿੰਦੇ ਨੇ ਇੱਕ ਦਿਨ ਐਸਾ ਆਵੇਗਾ ਵੀ ਜਦੋਂ ਨਾ ਅੰਨ ਅਤੇ ਨਾ ਪਾਉਣ ਕੋਈ ਵੀ ਚੀਜ਼ ਸਥਿਰ ਨਹੀਂ ਰਵੇਗੀ, ਸਭ ਕੁਝ ਨਾਸ ਹੋਵੇਗਾ।
ਏਕ ਤੁਈ ਏਕ ਤੁਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਇੱਕੋ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ।
ਮਹਿਲਾ ਪਹਿਲਾ ਨਾ ਰਿਜਕ ਦਸਤ ਆਕਸੇ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਪੰਜਵੇਂ ਸ਼ਲੋਕ ਦੇ ਵਿੱਚ ਫਰਮਾਉਂਦੇ ਹਨ ਵੀ ਜਿਹੜੇ ਲੋਕ ਇੱਕ ਦੂਸਰੇ ਦੀ ਕੁਝ ਨਾ ਕੁਝ ਆਸ ਕਰਦੇ ਨੇ ਵੀ ਫਲਾਨਾ ਆਦਮੀ ਮੈਨੂੰ ਰਿਜਕ ਦੇਵੇਗਾ, ਮੈਨੂੰ ਕੰਮ ਦੇਵੇਗਾ, ਮੇਰੀ ਉਪਜੀਵਿਕਾ ਸਿਰਜੇਗਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਸਾਰੇ ਭੁਲੇਖੇ ਹਨ। ਨਾ ਰਿਜਕ ਦਸਤ ਆ ਕਸੇ, ਕਸੇ ਦਾ ਅਰਥ ਹੈ ਮਨੁੱਖ, ਦਸਤ ਦਾ ਅਰਥ ਹੈ ਹੱਥ ਅਤੇ ਰਿਜਕ ਦਾ ਅਰਥ ਹੈ ਆਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆ ਕਸੇ ਵੀ ਕਿਸੇ ਵੀ ਮਨੁੱਖ ਦੇ ਦਸ ਦਾ ਅਰਥ ਹੈ ਹੱਥ ਦੇ ਅੰਦਰ, ਕਿਸੇ ਦਾ ਰਿਜਕ ਨਹੀਂ ਹੈ। ਕੋਈ ਇਹ ਮਤ ਸੋਚੇ ਫਲਾਨਾ ਬੰਦਾ ਮੈਨੂੰ ਰਿਜਕ ਦੇ ਰਿਹਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕਹਿ ਤਿਨਾ ਪੇ ਰੋਜੀ ਦੇ। ਸਤਿਗੁਰੂ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਅਸਲੀ ਰਿਜਕ ਦਾਤਾ ਅਕਾਲ ਪੁਰਖ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ, ਉਸ ਤੋਂ ਬਿਨਾਂ ਹੋਰ ਕੋਈ ਮਨੁੱਖ ਰਿਜਕ ਦੇਣ ਵਾਲਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਨਾ ਰਿਜਕ ਦਸਤ ਆ ਕਸੇ, ਕਸੇ ਦਾ ਅਰਥ ਹੈ ਮਨੁੱਖ, ਹੋਰ ਕਿਸੇ ਵੀ ਮਨੁੱਖ ਦੇ ਹੱਥ ਵਿੱਚ ਵਾਹਿਗੁਰੂ ਨੇ ਰਿਜਕ ਨਹੀਂ ਰੱਖਿਆ, ਇਹ ਜਿਹੜਾ ਰਿਜਕ ਹੈ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ।
ਹਮਾਰਾ ਏਕ ਆਸ ਵਸੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਮਾਰਾ ਵੀ ਜਿਤਨੇ ਵੀ ਹਮਾ ਦਾ ਅਰਥ ਹੈ ਤਮਾਮ ਜੀਵ ਨੇ, ਰਾਹ ਦਾ ਅਰਥ ਹੁੰਦਾ ਨੂੰ, ਜਿੰਨੇ ਵੀ ਤਮਾਮ ਜੀਵ ਨੇ ਇਹਨਾਂ ਨੂੰ ਏਕ ਆਸ ਵਸੇ, ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸ ਹੀ ਵਸੇ ਦਾ ਅਰਥ ਹੈ ਕਾਫੀ ਹੈ। ਜਿੰਨੇ ਜੀਵ ਨੇ ਇਹਨਾਂ ਸਾਰਿਆਂ ਨੂੰ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸ ਹੀ ਰੱਖਣੀ ਚਾਹੀਦੀ ਹੈ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਕੀਤਾ ਹੈ ਹਮਾਰਾ ਏਕ ਆਸ ਵਸੇ, ਵਸੇ ਦਾ ਅਰਥ ਹੁੰਦਾ ਵਸਣਾ, ਹਮਾਰਾ ਦਾ ਅਰਥ ਹੈ ਤਮਾਮ ਜੀਵ ਇੱਕੋ ਹੀ ਵਾਹਿਗੁਰੂ ਦੀ ਆਸ ਤੇ ਵਸੇ ਦਾ ਅਰਥ ਹੈ ਵਸ ਰਹੇ ਨੇ। ਅਤੇ ਤੀਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵਸੇ ਦਾ ਅਰਥ ਹੈ ਬਹੁਤ, ਹਮਾਰਾ ਏਕ ਆਸ ਵਸੇ, ਜਿਤਨੇ ਵੀ ਜੀਵ ਨੇ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੀ ਵਸੇ ਦਾ ਅਰਥ ਹੈ ਬਹੁਤੀ ਆਸ ਕਰ ਰਹੇ ਹਨ।
ਅਸਤ ਏਕ ਦਿਗਰ ਕੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਮੇਸ਼ਾ ਰਹਿਣ ਵਾਲਾ ਤੇ ਇੱਕੋ ਹੀ ਦਾਤਾ ਅਕਾਲ ਪੁਰਖ ਹੈ, ਦਿਗਰ ਕੋਈ ਉਸ ਤੋਂ ਬਿਨਾਂ ਹੋਰ ਕੌਣ ਐਸਾ ਦਾਤਾ ਹੈ ਜਿਹੜਾ ਚਾਰੇ ਯੁਗਾਂ ਦੇ ਵਿੱਚ ਤੇ ਸਾਰੇ ਜੀਵਾਂ ਨੂੰ ਰਿਜਕ ਦੇ ਸਕਦਾ ਹੈ।
ਏਕ ਤੁਈ ਏਕ ਤੁਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਇੱਕੋ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ।
ਮਹਿਲਾ ਪਹਿਲਾ ਪਰੰਦੇ ਨਾ ਗਿਰਾਹ ਜਰ,
ਹੁਣ ਛੇਵੇਂ ਸਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਇੱਕ ਭੁਲੇਖਾ ਦੂਰ ਕਰਦੇ ਨੇ। ਮਨੁੱਖ ਇੱਕ ਇਹੋ ਜਿਹਾ ਜੀਵ ਹੈ ਜਿਹਨੂੰ ਰੱਬ 'ਤੇ ਭਰੋਸਾ ਘੱਟ ਹੈ ਔਰ ਇਹ ਕੁਛ ਮਾਇਆ ਅਤੇ ਪਦਾਰਥਾਂ 'ਤੇ ਭਰੋਸਾ ਵਧੇਰੇ ਰੱਖਦਾ। ਇਹਦਾ ਇੱਕ ਵੱਡਾ ਕਾਰਨ ਇਹ ਹੈ, ਮਨੁੱਖ ਨੂੰ ਇੱਕ ਬਹੁਤ ਵੱਡਾ ਭੁਲੇਖਾ ਪਿਆ ਹੋਇਆ ਬਈ ਪਤਾ ਨਹੀਂ ਕੋਈ ਔਖਾ ਸਮਾਂ ਵੀ ਮੇਰੇ 'ਤੇ ਆ ਸਕਦਾ ਹੈ, ਇਸ ਲਈ ਮੈਂ ਆਪਣੇ ਪਾਸ ਕੁਝ ਨਾ ਕੁਝ ਮਾਇਆ ਕੋਈ ਪਦਾਰਥ ਜਮ੍ਹਾਂ ਕਰ ਲਵਾਂ ਜਿਹੜੇ ਬਾਅਦ ਵਿੱਚ ਔਖੇ ਸਮੇਂ ਵੀ ਮੇਰੇ ਕੰਮ ਆਉਣਗੇ। ਤਕਰੀਬਨ ਹਰ ਮਨੁੱਖ ਦੀ ਸੋਚ ਇੱਥੇ ਖੜੀ ਹੈ ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦੇ ਹਨ ਬਈ ਤੁਸੀਂ ਰੱਬ 'ਤੇ ਭਰੋਸਾ ਰੱਖੋ, ਪਰੰਦੇ ਨਾ ਗ੍ਰਹਿ ਹਜ਼ਰ। ਦੇਖ ਲਓ ਜਿਹੜੇ ਪਰੰਦੇ ਦਾ ਅਰਥ ਹੈ ਪੰਛੀ, ਜਿਹੜੇ ਪੰਛੀ ਨੇ ਨਾ ਉਹਨਾਂ ਦੇ ਪਾਸ ਗ੍ਰਹਿ ਦਾ ਅਰਥ ਪਿੰਡ ਹੁੰਦਾ ਅਤੇ ਨਾ ਹੀ ਜਰ ਉਹਨਾਂ ਦੇ ਕੋਲ ਦੌਲਤ ਹੁੰਦੀ ਹੈ। ਆਹ ਜਿਹੜੇ ਪੰਛੀ ਨੇ ਨਾ ਇਹਨਾਂ ਕੋਲ ਕੋਈ ਪਿੰਡ ਹੁੰਦਾ ਜਿਵੇਂ ਅਸੀਂ ਪਿੰਡਾਂ ਵਿੱਚ ਰਹਿੰਦੇ ਘਰ ਬਣਾ ਕੇ, ਅਤੇ ਨਾ ਹੀ ਇਹਨਾਂ ਦੇ ਕੋਲ ਜਰ ਮਾਇਆ ਹੁੰਦੀ ਹੈ।
ਦਰਖਤ ਆਬ ਆਸ ਕਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਪੰਛੀ ਨੇ ਸਿਰਫ ਦਰਖਤ ਅਤੇ ਆਬ ਦਾ ਅਰਥ ਹੈ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਨੇ, ਉਹ ਦਰਖਤ ਅਤੇ ਆਬ ਪਾਣੀ ਦੀ ਆਸ ਕਰਦੇ ਨੇ, ਦਰਖਤਾਂ 'ਤੇ ਰਹਿਣ ਬਸੇਰਾ ਕਰ ਲੈਂਦੇ ਨੇ ਅਤੇ ਫਿਰ ਪਾਣੀ ਪੀ ਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ। ਜਿਹੜੇ ਪੰਛੀ ਨੇ ਉਹ ਨਾ ਤਾਂ ਆਪਣੇ ਘਰ ਦੀ ਲੋੜ ਸਮਝਦੇ ਨੇ ਅਤੇ ਨਾ ਹੀ ਮਾਇਆ ਦੀ ਲੋੜ ਸਮਝਦੇ ਨੇ, ਅਤੇ ਉਹ ਸਿਰਫ ਦਰਖਤ ਅਤੇ ਆਬ ਪਾਣੀ ਦੀ ਆਸ ਕਰਦੇ ਹਨ। ਇਸੇ ਲਈ ਜਿਹੜੇ ਲੋਕ ਘਰ ਦਾ ਮੋਹ ਛੱਡ ਕੇ ਅਤੇ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਵਿਚਰਦੇ ਨੇ ਅਤੇ ਉਹਨਾਂ ਨੂੰ ਵੀ ਬੇਹੰਗਮ ਕਿਹਾ ਜਾਂਦਾ। ਬੇਹੰਗਮ ਦਾ ਅਰਥ ਵੀ ਪੰਛੀ ਹੁੰਦੇ, ਵੀ ਉਹ ਵੀ ਇੱਕ ਪੰਛੀ ਦੀ ਤਰ੍ਹਾਂ ਹੁੰਦੇ ਨੇ ਵੀ ਜਿਹੜੇ ਦਰਖਤਾਂ ਦੇ ਹੇਠਾਂ ਜੰਗਲਾਂ ਦੇ ਵਿੱਚ ਰਹਿਣ ਬਸੇਰਾ ਕਰਦੇ ਨੇ, ਕੋਈ ਮਾਇਆ ਦਾ ਲਾਲਚ ਨਹੀਂ ਹੁੰਦਾ। ਪਰ ਜਿਹੜੇ ਅੱਜ ਕੱਲ੍ਹ ਦੇ ਬੇਹੰਗਮ ਨੇ, ਅੱਜ ਕੱਲ੍ਹ ਦੇ ਅਤੀਤ ਸਾਧੂ ਨੇ, ਉਹਨਾਂ ਦੇ ਮਨ ਦੇ ਵਿੱਚ ਤਾਂ ਗ੍ਰਸਤੀਆਂ ਨਾਲੋਂ ਵੱਧ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ ਹੈ। ਜਿਹੜੇ ਗ੍ਰਸਤੀ ਨੇ ਉਹਨਾਂ ਨੂੰ ਤਾਂ ਚਲੋ ਆਪਣੇ ਪਰਿਵਾਰ ਦਾ ਬਾਲ ਬੱਚਿਆਂ ਦਾ ਫਿਕਰ ਹੁੰਦਾ, ਪਰ ਜਿਹੜੇ ਸਾਧੂ ਨੇ ਨਾ ਉਹਨਾਂ ਦਾ ਰੰਨ ਅਤੇ ਨਾ ਕੰਨ, ਉਹ ਵੀ ਮਾਇਆ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਤੁਸੀਂ ਉਹਨਾਂ ਪੰਛੀਆਂ ਵੱਲ ਦੇਖੋ ਜਿਨ੍ਹਾਂ ਦੇ ਕੋਲ ਨਾ ਕੋਈ ਪਿੰਡ ਹੈ, ਨਾ ਘਰ ਹੈ, ਨਾ ਧਨ ਦੌਲਤ ਹੈ, ਔਰ ਉਹ ਵੀ ਤਾਂ ਜਿਉਂਦੇ ਨੇ, ਉਹਨਾਂ ਨੂੰ ਵੀ ਤਾਂ ਕੋਈ ਰਿਜ਼ਕ ਦਿੰਦਾ ਹੀ ਹੈ। ਉਹ ਦਰਖਤ 'ਤੇ ਆਉ ਪਾਣੀ ਦੀ ਆਸ ਕਰਦੇ ਨੇ ਅਤੇ ਉਹ ਸਭ ਕੁਝ ਵਾਹਿਗੁਰੂ ਉਹਨਾਂ ਨੂੰ ਦੇ ਰਿਹਾ ਹੈ।
ਦੇਹੰਦ ਸੁਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪੰਛੀਆਂ ਨੂੰ ਸਭ ਕੁਛ ਦਿੰਦਾ ਦੇਹੰਦ ਸੋਈ, ਉਹੀ ਮਨੁੱਖ ਨੂੰ ਵੀ ਦਿੰਦਾ, ਸਾਨੂੰ ਵੀ ਰਿਜ਼ਕ ਉਹੀ ਦਿੰਦਾ, ਪਰ ਸਾਨੂੰ ਵਿਸ਼ਵਾਸ ਨਹੀਂ। ਹਾਂ, ਕਈ ਐਸੇ ਵਿਰਲੇ ਵਿਰਲੇ ਸਾਧੂ ਹੁੰਦੇ ਨੇ, ਦੱਸਦੇ ਨੇ ਇਹ ਕੋਈ ਫਕੀਰ ਸੀ ਕਲਕੱਤੇ ਸ਼ਹਿਰ ਵਿੱਚ ਰਹਿੰਦਾ। ਕਈ ਸਾਈ ਲੋਕਾਂ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ, ਉਹਨੂੰ ਜਦੋਂ ਭੁੱਖ ਲੱਗਦੀ ਉਹ ਇੱਕ ਥਾਂ 'ਤੇ ਖਲੋ ਜਾਂਦਾ ਔਰ ਉੱਥੇ ਉਹ ਖੈਰ ਮੰਗਣੀ ਸ਼ੁਰੂ ਕਰ ਦਿੰਦਾ, ਅਤੇ ਜਿਹੜੇ ਕੋਈ ਦਇਆਵਾਨ ਲੋਕ ਨੇ, ਕੋਈ ਉਸਨੂੰ ਪੈਸਾ, ਦੋ ਪੈਸੇ, ਚਾਰ ਆਨੇ, ਅੱਠ ਆਨੇ ਦੇ ਜਾਂਦਾ, ਅਤੇ ਜਦੋਂ ਉਸਦੀ ਲੋੜ ਪੂਰਤੀ ਵਾਸਤੇ ਮਾਇਆ ਮਿਲ ਜਾਂਦੀ ਅਤੇ ਉਹ ਲੈ ਕੇ ਨੇੜੇ ਦੁਕਾਨ ਸੀ ਉੱਥੋਂ ਰੋਟੀ ਲੈ ਕੇ ਖਾ ਲੈਂਦਾ ਅਤੇ ਫਿਰ ਜਾ ਕੇ ਆਪਦਾ ਭਜਨ ਬੰਦਗੀ ਕਰਨ ਬੈਠ ਜਾਂਦਾ। ਨਾ ਉਹਦੇ ਕੋਲ ਘਰ ਸੀ, ਨਾ ਉਹਦੇ ਕੋਲ ਜਰ ਸੀ,